It's a good time. लाए लाए जिस लाए लाए सो चरणी लाए जिस लाए लाए सो चरणी लाए ऊंद कांवल ऊंद कांवल जिस होए पर गागा ऊंद कांवल जिस होए पर गागा इतने सर्व निरंजन दीठा दियो इतने सर्व
लग गए
ये सब मीठा दियो
हुक्म लग गए
सतगुर दिया बुझाए जियो हुकम मेरे मन शब्द लगो गुरमीठा मेरे मन शब्द लगो मने शब्द लगो गुरमीठा मेरे मने शब्द लगो कट कट हर हर जीता
कट कट हर हर जीता कट कट हर हर जीता कट कट हर हर जीता
रहाओ कट कट हर हर संभो दा सारे थाई प्रकाश है संभो प्रकाश पार ब्रह्म आज
नी संभा पार ब्रह्म आज नी संभा
सर्व स्थान
काट पीता
प्राप्ति अमृत नामा
प्राप्ति अमृत नामा
बल बल प्रभ
चरणी का
बल बल प्रभु
प्रभु दे चरण की होए प्रभ चरण इठा प्रभु दे चरण की होए और हावरे द्वारे पावे मेरे मन
शब्द लगो
लफ़ज सत संगत आएगी संगत नहीं आएगी सत संगत अंदरली गल सत संगत की रेण खेलागी
सत संगत की रेण खेलागी
मुख है नाले मथे नु नहीं लगी सत संगत
की रेण खेलागी सत संगत
अंदरली जदू मन चढ़िया प्रकाश हो गया सारे थां दसन लग पिया फिर अंदर मन चढ़िया दसवें आकाश उथे फिर सत दी संगत दी स्पिरिचुअल डस्ट ओ जो सी ओ मेरे मेरे मुंह दा मतलब मुंह नाल लगी की ही हो गया की है
सगल तीरथ मजनी
ਮਾਜਨ ਕਹਿੰਦੇ ਇਸ਼ਨਾਨ ਕਰਨ ਨੂੰ ਸਭ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਸਭ ਜਿੱਥੇ ਕਿਤੇ ਜਾ ਕੇ ਅਸੀਂ ਨਹਾਉਂਦੇ ਹਾਂ ਉਹਨਾਂ ਦਾ ਸਾਰਿਆਂ ਦਾ ਇਸ਼ਨਾਨ ਮੈਨੂੰ ਫਲ ਮਿਲ ਗਿਆ ਕਿਉਂਕਿ ਹਿੰਦੂਆਂ 'ਚ ਤੀਰਥ ਬੜੇ ਮਸ਼ਹੂਰ ਸੀ ਮਹਾਰਾਜ ਕਹਿੰਦਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਅੰਦਰ ਵੜ ਅਤੇ ਉਸ ਸੱਤ ਸੱਤ ਸੰਗਤੇ
ਸਗਲ ਤੀਰਥ ਮਜਨੀ ਕਾਟੀਏ ਸਗਲ ਤੀਰਥ ਮਜਨੀ ਕਾ
ਜਿੱਦਾਂ ਜਿੱਦਾਂ ਸ਼ਬਦ ਚੱਲ ਰਿਹਾ ਇਹਦੀ ਰਹਾਓ ਦੀ ਤੁਕ ਪਹਿਲਾਂ ਆ ਗਈ ਹੈ ਤੋ ਅਗਲੀਆਂ ਜਿਹੜੀਆਂ ਸਟੇਜਾਂ ਹੈ ਸਾਰੇ ਥਾਂ 'ਚ ਮੈਨੂੰ ਉਹਦਾ ਪ੍ਰਕਾਸ਼ ਦਿਸਣ ਲੱਗ ਪਿਆ ਅਤੇ ਫਿਰ ਅੰਦਰ ਫਿਰ ਸਤਸੰਗਤ ਆਈ ਅਤੇ ਮੈਂ ਸਾਰਾ ਹੀ ਸੁਣਿਆ ਅੱਠ ਸੱਠ ਕਾ ਇਸ਼ਨਾਨ ਜਦੋਂ ਮੈਨੂੰ ਨਾਮ ਸੁਣ ਲੱਗ ਪਿਆ ਕੰਨਾਂ 'ਚ ਆਪਣੇ ਆਪ ਅਤੇ ਮੈਨੂੰ ਅੰਦਰ ਹੀ ਅੱਠ ਸੱਠ ਦੇ ਤੀਰਥਾਂ ਦੇ ਸੱਠ ਅਤੇ ਅੱਠ 68 ਤੀਰਥਾਂ ਦੇ ਇਸ਼ਨਾਨ ਮੈਨੂੰ ਅੰਦਰ ਹੀ ਹੋ ਗਏ ਸੁਣਿਆ ਅੱਠ ਸੱਠ ਕਾ ਇਸ਼ਨਾਨ ਤੋ ਕੀ ਕਹਿੰਦੇ ਕੀ ਏ
ਸਗਲ ਤੀਰਥ ਮਜਨੀ
ਅੰਮ੍ਰਿਤਸਰ ਕੰਸਟਰਕਸ਼ਨ ਡਿਵੀਜ਼ਨ 'ਚ ਲੱਗਾ ਮੈਂ ਹਰਿਮੰਦਰ ਸਾਹਿਬ ਗਿਆ ਮੇਰੇ ਨਾਲ ਦੇ ਸਿੰਘ ਕਹਿੰਦੇ ਜੀ ਆ ਇੱਥੇ ਆ ਮੈਂ ਕਿਹਾ ਇੱਥੇ ਬੜੇ ਕਬੂਤਰ ਜਿਹੇ ਚੁਗਣ ਡਏ ਉਹ ਦੁੱਖ ਭੰਜਣੀ ਬੇਰੀ ਦੇ ਲਾਗੇ ਜਿਹੜੀ ਅੱਗੇ ਜਗ੍ਹਾ ਉਹ ਕਹਿੰਦੇ ਜੀ ਨਹੀਂ ਇਹ ਕਬੂਤਰ ਨਹੀਂ ਹੈ ਇੱਥੇ ਤੇ ਮਹਾਰਾਜ ਨਾ 68 ਤੀਰਥਾਂ ਦਾ ਜਲ ਲਿਆ ਕੇ ਗੁਰੂ ਅਰਜਨ ਪਾਤਸ਼ਾਹ ਨਾਲ ਅਤੇ ਇੱਥੇ ਪਾਇਆ ਸੀ ਅਤੇ ਇੱਥੇ ਨਹਾਇਆ ਕਰੋ ਜਦੋਂ ਆਓ ਇੱਥੋਂ ਫਿਰ ਇੱਥੇ ਨਹਾਓ ਅਤੇ 68 ਤੀਰਥਾਂ ਦਾ ਫਲ ਮਿਲ ਜਾਂਦਾ ਵਾ ਮੈਂ ਕਿਹਾ ਅੱਛਾ ਮੈਂ ਕਿਹਾ ਮੇਰੇ ਮਹਾਰਾਜ ਨੇ ਤੇ ਸਿੱਧਾ ਕਹਿਤਾ ਸੋਹਣੀਆਂ ਅੱਠ ਸੱਠ ਕਾ ਇਸ਼ਨਾਨ ਨਾਨਕ ਭਗਤਾਂ
ਸਦਾ
ਸੋਹਣਿਆ
ਸਗਲ ਤੀਰਥ ਮਜਨੀ ਕਾ ਸਗਲ ਤੀਰਥ
ਮਜਨੀ ਇਸ ਪੁਜਾਰੀ ਟੋਲੇ ਨਾ ਅਰਦਾਸ ਵਿਗਾੜ ਦਿੱਤੀ ਅਰਦਾਸ ਚ ਪਾਤਾ ਗੁਰੂ ਸਾਹਿਬ ਦੇ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਕਿੱਥੇ ਲਿਖਿਆ ਬਾਣੀ ਚ ਮਹਾਰਾਜ ਦੀ ਬਾਣੀ ਕਹਿੰਦੀ ਮਤ ਨਿਕਲੋ ਘਰੋਂ ਪੁਜਾਰੀਆਂ ਦੇ ਅੱਡੇ ਹੈ ਇਹਨਾਂ ਨੇ ਆਪਣੇ ਅੱਡੇ ਵਧਾਉਣ ਲਈ ਅਰਦਾਸਾਂ 'ਚ ਨਾਂ ਪਾਤਾ ਜਦ ਸ਼ਬਦ ਕਹਿ ਰਿਹਾ ਕੀ ਏ
ਸਗਲ ਤੀਰਥ ਮਜਨੀ सगले तीरथ मजनी था।
चलो मेरे मन
सब दे लगो गुरमी का, मेरे मन सब दे लगो गुरमी का, मेरे मन सब दे लगो गुरमी का, मेरे मन सब दे लगो गुरमी का।
सत संगते की रेन मुक्ति लागी,
सत संगते की सगल तीरथ मजनी का, किए सगल तीरथ मजनी का।
कहो नानक रंग चलूर बे,
कहो नानक रंग चलूर बे,
हार रंग न लह मजी का,
हर रंग न लहे मजी का,
हर
रंग न लहे मजी का, हर रंग न लहे मजी का,
मेरे मन
सब दे लगो
गुरमी महला पहला। ऐसा अमृत अंतर गीता,
ऐसा अमृत अंतर गीता,
गुर का शब्द महारस मीठा,
गुर का शब्द महारस मीठा,
गुर का शब्द महारस मीठा,
गुर का शब्द महारस मीठा।
सत्य सार चीजा तो नहीं कह सकते महाराज, हुक्म की समझ आ गई भी हुक्म की है, हुक्म शब्द है, और हुक्म देते थीसिस मार परचे पड़ी जाने, मार मीटका करी जाने जी, हुक्म रजाई चलना नानक लिखिया नाल बड़िया बड़िया सिखा च बहसा जी, हुक्म की है पाना की है, सीधा ही तो महाराज कह रहा हुक्म लगे जिस मिठा की हुक्म की है,
गुर का शब्द महारस मीठा,
और को महाराज को पर नोट बना के नहीं देगे भी आ मेरा हुक्म है, जहां को वसीद लिख गए वो बिचे ही हुक्म लभना पैना, जे एक था मिठा किसी चीज नु कहता तो उसे चीज नु क्या होगा, किन्नू मेरे मन
शब्द लग गुरमी का, मेरे मन शब्द लग गुरमी का,
तेरा भाणा मीठा लागे वो भाणे नु समझदी नहीं दुनिया गाई जांदी,
ओ तेरा भाणा मीठा लागे, तेरा भाणा मीठा लागे,
शब्द देख के पंजे पाशिया तो शहीदी दिन याद करते रहते, तत्तियां तवियां से बैठे गा रहे तेरा वो भाणा शब्द है,
गुर का शब्द
ਤੁਬੀਆਂ ਤੁਬੀਆਂ ਤੇ ਬਾਅਦ ਚ ਬੈਠੇ ਸੀ ਆ ਪਹਿਲਾਂ ਦੇ ਲਿਖ ਲਿਆ ਤੇਰਾ ਭਾਣਾ ਮਿੱਠਾ ਲਾਗਾ ਤੇਰਾ ਭਾਣਾ ਮਿੱਠਾ ਲਾਗਾ ਸੋ ਸਿੱਖ ਸਖਾ ਬੰਦਪ ਹੈ ਭਾਈ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਦਾ ਮਤਲਬ ਕੀ ਹੈ ਨਾਮ ਜਪਣਾ ਸ਼ੁਰੂ ਕਰਦੇ ਸ਼ਬਦ ਨਾ ਲੱਗੇ ਹੋਰ ਕੋਈ ਭਾਣਾ ਲੱਭਦੇ ਨਹੀਂ ਫਿਰਨਾ ਵੀ ਕਿੱਦਾਂ ਕਿ ਮੈਂ ਸਿੱਖੀ ਕਮਾਵਾਂ ਜੀ ਉਹਦੇ ਭਾਣੇ 'ਚ ਰਹਿਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ ਪਸ਼ਤੋ 'ਚ ਨਹੀਂ ਲਿਖੀ ਕੋਈ ਚੀਜ਼ ਗੁਰਮੁਖੀ ਲਿਪੀ ਸਿੱਧੀ ਲਿਖੀ ਹੈ ਇੱਕ ਥਾਂ 'ਚ ਨਹੀਂ ਲੱਭਦੀ ਦੂਸਰੇ ਸ਼ਬਦ 'ਚ ਲੱਭੋ ਤੇਰਾ ਭਾਣਾ ਸੋ ਸਿੱਖ ਸਖਾ ਬੰਧਪ ਹੈ ਭਾਈ ਅਤੇ ਸਖਾ ਬੰਧਪ ਹੈ ਵੀ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਸਾਰਾ ਹਾਂ ਕੁਰਬਾਨੇ ਜਾਊਂ ਮਿਹਰਬਾਨਾ ਹਾਂ ਕੁਰਬਾਨੇ ਜਾਊਂ ਹਾਂ ਕੁਰਬਾਨੇ ਜਾਊਂ ਤਿਨਾ ਕਿ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤਿਨਾ ਕਿ ਹਾਂ ਸਤਿਗੁਰੂ ਉਹ ਹੀ ਸਿੱਖ ਭਾਣੇ 'ਚ ਹੈ ਜਿਹੜਾ ਨਾਮ ਜਪਦਾ ਹੋਰ ਭਾਣਾ ਅਸੀਂ ਕਿਤੇ ਲੱਭਦੇ ਫਿਰਨਾ ਉਹ ਤੇਰਾ ਭਾਣਾ ਮਿੱਠਾ ਲਾਗੇ ਤੇਰਾ ਭਾਣਾ ਮਿੱਠਾ ਲਾਗੇ ਬਸ ਉਹੀ ਸਿਆਣਾ ਹੈ ਉਹੀ ਅਸਲ ਗੁਰਸਿੱਖ ਹੈ ਜਿਹੜਾ ਸੋਈ ਸਿਆਣਾ ਹੁਕਮ ਲੱਗੇ ਜਿਸ ਲੂਣੀ ਸਿਰ ਚੱਟੀ ਜਾਏ ਭਾਵੇਂ ਉਹਨੂੰ ਸਵਾਦ ਆਵੇ ਨਾ ਆਵੇ ਬਾਬੇ ਦਾ ਹੁਕਮ ਹੈ ਬਾਣੀ ਦਾ ਹੁਕਮ ਹੈ ਵੀ ਨਾਮ ਜਪੋ ਉਹ ਹੁਕਮ ਉਹਨੂੰ ਮਿੱਠਾ ਇੰਨਾ ਲੱਗੇ ਵੀ ਉਹ ਜਪੀ ਜਾਵੇ ਭਾਵੇਂ ਕੱਖ ਨਾ ਹੋਵੇ ਹੁਕਮ ਲੱਗੇ ਜਿਸ ਮੀਠਾ ਆਉਣਾ ਹੁਕਮ ਦੀ ਕਮਾਈ ਕਰਨੀ ਇਹ ਸਾਰਾ ਕੁਛ ਹੀ ਹੈ ਪਈ ਨਾਮ ਜਪਣ ਵੱਲ ਆ ਜਾਣਾ ਦੀਖਿਆ ਲੈ ਕੇ ਸ਼ਬਦ ਲੈ ਕੇ ਗੁਰੂ ਕੋਲੋਂ ਉਹਦਾ ਸਿੱਖ ਬਣ ਕੇ ਫਿਰ ਉਹਦਾ ਹੁਕਮ ਕਮਾਈ ਜਾਣਾ ਇਹੋ ਹੀ ਹੈ ਬਾਕੀ ਜੋ ਸਿੱਖੀ 'ਚ ਕਰਨਾ ਹੈ ਜਾਂ ਜੋ ਬਾਹਮਣ ਕਰ ਰਹੇ ਸੀ ਉਸ ਵੇਲੇ ਜਾਂ ਗੁਰੂ ਨਾਨਕ ਵੇਲੇ ਸਾਹਮਣੇ ਉਹ ਦੇਖ ਰਹੇ ਸੀ ਉਹਨਾਂ ਲਈ ਦੋ ਪੌੜੀਆਂ ਲਾਈਆਂ ਅੱਜ ਅਸੀਂ ਉਹਨਾਂ ਨੂੰ ਡਿਸਕਸ ਕਰਨਾ ਹੈ ਵੀ ਅਸੀਂ ਹੁਕਮ ਦੇ ਵਿੱਚ ਚੱਲ ਰਹੇ ਹਾਂ ਜਾਂ ਕਿ ਗੁਰੂ ਨਾਨਕ ਦੇ ਉਲਟ ਅਸੀਂ ਉਸ ਬਾਹਮਣਵਾਦ 'ਚ ਪੈ ਗਏ ਹਾਂ ਜੋ ਬਾਹਮਣ ਕਰਦੇ ਸੀ ਉਸ ਵੇਲੇ ਅਤੇ ਆਸਾ ਦੀ ਵਾਰ ਦੇ ਵਿੱਚ ਉਹ ਸਭ ਕੁਛ ਲਿਖਿਆ ਆਓ ਮਹੱਲੇ ਪਹਿਲੇ ਅਤੇ ਦੂਜੇ ਦੀ ਉਹ ਵਾਰ ਜਿਹੜਾ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ 'ਤੇ ਕਿਉਂ ਬੈਠੇ ਸੀ ਉਹ ਕੋਈ ਸ਼ਰੀਕੇ ਦੀ ਲੜਾਈ ਨਹੀਂ ਸੀ ਵੀ ਉਹਨਾਂ ਦੀ ਕੁੜਮਾਈ ਉਹ ਚੰਦੂ ਸੀ ਲਾਹੌਰ ਦਾ ਹਾਕਮ ਹਿੰਦੂ ਉਹਨੇ ਬਾਹਮਣ ਭੇਜਿਆ ਜਾਓ ਜਾ ਕੇ ਮੇਰੇ ਲੜਕੇ ਲਈ ਵਰ ਲੱਭੋ ਪਹਿਲਾਂ ਬ੍ਰਾਹਮਣਾਂ ਨੂੰ ਭੇਜਦੇ ਸੀ ਉਹ ਗਿਆ ਅੰਮ੍ਰਿਤਸਰ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਪਾਤਸ਼ਾਹ ਦੇ ਇੱਕੋ ਇੱਕ ਲੜਕੇ ਸੀ ਉਹ ਦੇਖ ਕੇ ਉੱਥੇ ਉਹ ਮੰਗਣੀ ਕਰਿਆ ਆ ਉਹ ਜਿਸ ਵੇਲੇ ਵਾਪਸ ਉੱਥੇ ਲਾਹੌਰ ਗਿਆ ਉਹ ਬੜਾ ਜ਼ਰੂਰੀ ਆ ਸੀ ਉਹ ਕਹਿੰਦਾ ਤੂੰ ਯਾਰ ਚੁਆਰੇ ਦੀ ਇੱਟ ਮੋਰੀ ਨੂੰ ਲਾਇਆ ਆ ਚੁਆਰੇ ਦੀ ਇੱਟ ਉੱਚੀ ਹੁੰਦੀ ਹੈ ਮੋਰੀ ਨੀਵੀਂ ਗੁਰੂ ਘਰ ਨੂੰ ਨੀਵਾਂ ਦੱਸਿਆ ਆਪ ਕਹਿੰਦਾ ਯਾਰ ਇੱਥੇ ਤੂੰ ਕਿੱਥੇ ਕਰਿਆ ਰਿਸ਼ਤਾ ਉਹ ਕਹਿੰਦਾ ਅੱਛਾ ਜੀ ਕੋਈ ਨਹੀਂ ਉਹ ਸੰਗਤ 'ਚ ਗੱਲ ਫੈਲ ਗਈ ਸੰਗਤ 'ਚ ਨਾ ਜਾ ਕੇ ਉੱਥੇ ਵੀ ਗੱਲ ਕੀਤੀ ਜਿਹੜੀ ਥੋੜ੍ਹੀ ਜਿਹੀ ਗੱਲ ਹੋਈ ਪਰ ਮਹਾਰਾਜ ਤੇ ਨਾ ਹਰਖ ਸੋਗ ਤੋਂ ਦੂਰ ਸੀ ਉਹ ਨਾ ਰਿਸ਼ਤੇ ਰਸਤੇ ਕਰਕੇ ਥੋੜ੍ਹਾ ਚੜਿਆ ਸੀ ਅਸਲ ਗੱਲ ਸੀ ਵੀ ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ ਕਿਉਂਕਿ ਆਸਾ ਦੀ ਵਾਰ ਜਿਹੜੀ ਸੀ ਇਹ ਮਹਾਰਾਜ ਨਾ ਆਮ ਦਰਬਾਰ 'ਚ ਐਲਾਨ ਕਰ ਦਿੱਤਾ ਵੀ ਰੋਜ਼ ਸਵੇਰੇ ਵਾਰ ਲਾਓ ਮਹੱਲੇ ਪਹਿਲੇ ਔਰ ਦੂਜੇ ਦੀ ਉਹਦੇ 'ਚ ਇਹ ਭਰਮ ਕੱਟੇ ਹੈ ਬ੍ਰਾਹਮਣਵਾਦ ਦੇ ਜਿਹੜੇ ਕਿ ਸਾਰੇ ਸਿੱਖੀ 'ਚ ਘਰ ਘਰ ਗਏ ਨੇ ਇਹ ਇੰਡੋ ਗੈਂਜਟਿਕ ਪਲੇਨ ਜਿਹੜਾ ਗੰਗਾ ਸਿੰਧ ਦਾ ਮੈਦਾਨ ਹੈ ਨਾ ਇਹਦੇ 'ਚ ਜੇ ਕੋਈ ਮਜ਼ਹਬ ਆਇਆ ਇਹ ਬੜੇ ਬੜੇ ਰਿਸਰਚਰਾਂ ਨੇ ਦੇਖ ਲਿਆ ਵੀ ਹਰ ਮਜ਼ਹਬ ਜਿਹੜਾ ਇਸ ਧਰਤੀ 'ਤੇ ਆ ਗਿਆ ਗੰਗਾ ਔਰ ਸਿੰਧ ਦੇ ਮੈਦਾਨ 'ਚ ਇੰਡੋ ਗੈਂਜਟਿਕ ਪਲੇਨ 'ਚ ਉਹਦੇ 'ਤੇ ਬ੍ਰਾਹਮਣਵਾਦ ਦੀਆਂ ਬੂਟੀਆਂ ਨਾ ਉੱਗ ਕੇ ਉਹ ਮਜ਼ਹਬ ਦੱਬ ਦਿੱਤਾ ਥੱਲੇ ਮੁਸਲਮਾਨ ਆਏ ਤਾਂ ਉਹਨਾਂ 'ਤੇ ਬ੍ਰਾਹਮਣਵਾਦ ਛਾ ਗਈ ਸਿੱਖ ਉੱਠੇ تو پھر آواز اٹھی توحید کی پنجاب سے، ایک مرد کامل نے جگایا خواب سے۔ محمد اقبال لکھتا بھی بابے نانک نا انہاں پرماں جو کڈے سی نا سکھاں نو، اے پھر مڑ کے سارے ہی برہمن واد تھاں تھاں ساری ہو رہی۔ اے برہمن انہیں دکھی ہو گئے سی اس گرنتھ بن تو، اور خاص کر کے جڑی وار سی اے ہرمندر صاحب چ مہاراج نے کہیا بھی روز لاؤ سویرے۔ ادوں چھند نہیں سی نال لاؤں دے، نرول وار سلوکاں دے نال لاؤں دے سی، اور جس ویلے وار لگن لگ پئی وہ آ پاؤڑیاں ہر ویلے ہر برہمن نو چبھ دیا سی۔ انہوں نے پھر ایک عرضی دتی دلی دربار چ، وہ جڑی عرضی دتی وہ ڈاکٹر گنڈا سنگھ ہسٹورین نے این بستیاں چ جا کے کڈ کے چھاپ کے تے لیکھ چ لکھ دتی بھی مہاراج کدے لی تتی توی تے بیٹھے سی۔ چند برہمنوں نے عرضی دی، وہ جڑے برہمن سی برہمن واد کر کے وہ سدا ہی گرو کرنا کھیندے سی، انہوں عرضی دتی تے پھر انہاں جہانگیر بادشاہ سی، انہیں اپنی تز کے جہانگیری چ نوٹ بک سی جیڑی وہ جنوں کہندے ہے اپنی سوانے عمری لکھی جنے آٹو بایوگرافی، ایک بایوگرافی ہوں ایک آٹو بایوگرافی ہوں، وہ اپنی ڈائری چ لکھ رہا بھی یہ جھوٹ دی دکان تنہ چواں پشتوں تو چلی آ رہی ہے بابے نانک تو، اور بہت سارے سدھے سادھے مسلمان بھی سکھ بنی جاندے ہے، اور میں سوچ رہا ہاں بھی اس جھوٹ دی دکان نو بند کیتا جائے۔ لفظ نے سنگو ہوش کرن والی گل ہے کہ مہاراج دی اج دی جو شہیدی ہوئی ہے، شہیدی تے میں کہندا نہیں، وہ تے پہلے ہی جوتی جوت چ ملے سی جیندے ہی مکت سی، وہ جوتی جوت اج جڑے سمائے سی چوڑا چھڈیا سی شریر دا، لیکن وہ پہلا ہی 16 سال دی عمر چوں گریائی لے گئے سی، جدوں بچہ 11ویں پڑھدا ہوندا اُدوں دے پورن گرو بن چکے سی، تے کیونکہ گرو رام داس صاحب بہت چھوٹی عمر چ جوتی جوت سما گئے سی، چھیتی تھوڑا چکر ہی رہے، تو جس ویلے صاحب زیادہ بیٹھا تو انہاں نے پھر یہ سارا برہم گیان کٹھا کر کے سب کچھ کیتا، ساری زندگی چ انہاں نے بڑے بڑے کام کیتے، پر سب تو بڑا کام کیتا اس برہم گیان نو ایڈٹ کیتا اور سنبھال کے این انک لا کے انہوں کوئی ایڈیشن آلٹریشن نہ کر سکے اس کتاب، اور انہوں پوتھی نو بن کے رکھتا، نہیں تو یہ بھی بگڑی ہونی سی ساڈے تک بائبل آنگوں تے قرآن آنگوں چیز یہ جو وہ بعد چ لکھیاں گئیاں، لیکن یہ ہے کہ یہ آپ ہی سام گئے۔ وہ دے وچ جڑی وار سی یہ روز جدوں لگن لگ پئی وہ بہت کھجے، پھر انہیں کہا بھی میں تے اگے ہی سوچتا سی، انہیں پھر کشمیر نو جاندے جاندے لاہور جس ویلے کیونکہ ہیڈ کوارٹر شالامار باغ چ ہوندا سی گاں کشمیر نو گرمیاں چ اج کل دیاں چ جدوں نکلیا، اور اتھوں پہلا ہی اُدے تمبو لگ کے تے انہیں لاہور دے حاکم نو اپنے کہتا نواب نو بھی انہوں گرفتار کیتا جائے اور انہوں اسی ویسا دی سزا دیتی جائے۔ یہ سزا ایسی ہندی سی جڑے کہ بندگی والے بندے نو دندے سی، مسلمانوں دی شرح چ ہے حدیث کتاب چ لکھی ہے، وہ جڑی شرح سی وہ مطابق گرو مہاراج نو قتل نہیں سی کرنا، انہوں کہنا سی انہوں گرفتار کر کے تینوں ایسی سزا نہ مارو جہاں یہ خون دھرتی تے نہ ڈگے، کیونکہ انہوں کی شرح چ لکھا جی بندگی والوں کا خون دھرتی تے ڈگ پوے تو دھرتی فنا ہو جائے۔ انہوں نے پتا سی یہ بابے گرو نانک کی گدی تے ہے، اور میرا وڈا بھی بابر انہوں تو ورسایا سی، اور انہوں نے پھر سزا تجویز کی مرالیاں نہ کٹھا ہو کے کہ یہ جیندے نو روسٹ کر دیتا جائے، جدہ ککڑ بھن سٹیا نا ایدا انہوں تتی توی تے بٹھال کے اتنے گرم ریتا پائی جائے تے خون نہ نکلے تے انہوں دا شریر ادا ساڑ سٹو تے انہوں نو مار سٹو۔ یہ سزا دے کے وہ خاص سزا دا نام ہی لکھے اتھے آپ کشمیر چلے گیا، پچھوں اگے ہی چندو چندو وغیرہ لگتے سی مہاراج نو، پھر جس ویلے گرفتار کر کے لے گئے ہے کوئی عام ایویں نہیں ادھر نہ لے گئے جدہ پولیٹیکل قیدی لے جاندے، اس ویلے دی حکومت دا اکھاں کے نقشہ لے آؤ، ایسی بےزتی نال لگائے نے مہاراج نو پھڑ کے اتوں کی کر حکم، انہوں دا ہلی فوجاں کھڑیاں نہیں سی کیتیاں، ہلی ہاتھ چ تیگ نہیں سی آئی، پنجویں پاتشاہی تک نان وائلنس سی، اور انہوں نے پوری وہ چیز رکھی بے چکار زہما ہیلتے درگزشت حلالست بردن و شمشیر دست، دسم پاتشاہ نے لکھے بھی جدو سارے ہیلے بہانے ختم ہو جان تدوں ہاتھ چ تلوار پھڑو، پہلا نہ پھڑ لو، یہ پنجاں پاتشاہیاں نے سارے پہلے ہیلے بہانے کیتے کہ حکومت ہٹ جائے نہ کما تو، نہیں ہٹی، چھویں پاتشاہ نے شستر چکے، اتوں بعد انہیں نہ منہ بھنیا اس گورنمنٹ کا ਫਿਰ ਸੱਤਵੀਂ ਅੱਠਵੀਂ ਨੌਵੀਂ ਤੱਕ ਉਹਨਾਂ ਨੂੰ ਸ਼ਸਤਰ ਚੱਕਣ ਦਾ ਹੁਕਮ ਨਹੀਂ ਸੀ, ਪਰ ਸ਼ਸਤਰ ਰੱਖੇ ਸੀ ਅਤੇ 2200 ਘੋੜ ਸਵਾਰ ਸਦਾ ਨਾਲ ਰਹਿੰਦੇ ਸੀ। ਜਿਸ ਵੇਲੇ ਫਿਰ ਹੱਥ ਪਾਇਆ ਨੌਵੀਂ ਪਾਤਸ਼ਾਹੀ ਨੂੰ, ਦਸਮ ਪਾਤਸ਼ਾਹ ਨੇ ਫਿਰ ਸ਼ਸਤਰ ਚੱਕੇ। ਇਸ ਕਰਕੇ ਇਹ ਜਿਹੜੇ ਚੀਜ਼ ਸੀ, ਮਹਾਰਾਜ ਉਸ ਵੇਲੇ ਨੌਨ ਵਾਇਲੈਂਸ ਤੱਕ ਸੀ, ਉਹਨਾਂ ਨੇ ਕਿਹਾ ਵੀ ਠੀਕ ਹੈ ਗ੍ਰਿਫਤਾਰ ਕਰ ਲਓ ਉਹਨਾਂ ਨੂੰ। ਲਗਿਆ ਉਹਨਾਂ ਨੂੰ ਪਹਿਲਾਂ ਰਾਵੀ ਦੇ ਦਰਿਆ ਦੇ ਕੰਢੇ ਰੇਤਾਂ 'ਚ ਕੇਸਾਂ 'ਚ ਫੜ ਕੇ ਕੁੱਟਿਆ ਗਿਆ, ਮਦੋੜਿਆ ਗਿਆ। ਜਿੱਦਾਂ ਗ੍ਰਿਫਤਾਰ ਕਰਕੇ ਕੌਣ ਛਡਾਉਣ, ਕੌਣ ਪੁੱਛਣ ਵਾਲਾ ਉੱਥੇ ਸਿਪਾਹੀਆਂ ਨੂੰ? ਇਹੋ ਜਿਹਾ ਵੱਡਾ ਬ੍ਰਹਮ ਗਿਆਨੀ ਜਿਹਨੇ ਆਹ ਗਿਆਨ ਦਿੱਤਾ ਸਾਨੂੰ, ਆਹ ਸ਼ਬਦ ਦਿੱਤੇ,
ਸੋਈ ਸਿਆਣਾ
ਅਸੀਂ ਗਾਂਹ ਜਾ ਕੇ ਸ਼ਬਦਾਂ 'ਚ ਲਾਂਗੇ ਵੀ ਉਹਨਾਂ ਨੂੰ, ਉਹ ਤਾਂ ਠੰਡੇ ਸੀ ਅੰਦਰੋਂ, ਉਹਨਾਂ ਲਈ ਕੋਈ ਸਜ਼ਾ ਨਹੀਂ ਸੀ। ਪਰ ਦੇਖਣਾ ਇਹ ਹੈ ਵੀ ਐਡੀ ਵੱਡੀ ਸ਼ਕਤੀ ਅੰਦਰ ਆ ਗਈ ਵੀ ਸਰੀਰ ਨੂੰ ਜਿੱਦਾਂ ਕੱਲ੍ਹ ਦੱਸਿਆ ਸੀ ਚਰਖੜੀਆਂ 'ਤੇ ਚਾੜਦੇ ਰਹੋ, ਸਿੱਖਾਂ ਦਾ ਵੀ ਇਹ ਹਾਲ ਹੈ। ਇਹ ਸਾਰਾ ਕਿਉਂ ਸੀ? ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਹੁਕਮ ਲੱਗਾ, ਉਹਨਾਂ ਨੂੰ ਹੁਕਮ ਦਾ ਪਤਾ ਸੀ ਵੀ ਹੁਕਮ ਕੀ ਹੈ। ਮਹੱਲੇ ਪਹਿਲੇ ਦਾ ਸ਼ਬਦ ਹੈ, ਕਾ ਸ਼ਬਦ ਹੈ, ਇੱਥੇ ਕੇ ਸ਼ਬਦ ਨਹੀਂ ਹੈ ਬਹੁਤੇ ਸਾਰੇ, ਸਾਰੀ ਗੁਰਬਾਣੀ ਵਾਲੇ ਇਸ਼ਾਰਾ ਨਹੀਂ ਹੈ। ਏਕ ਸ਼ਬਦ ਮੇਰੇ ਪੁਰਾਣੇ ਮਸਤ ਹੈ ਬਾਹਰ ਜਨਮ ਨਾ, ਇੱਕ ਸ਼ਬਦ ਦੀ ਥਿਊਰੀ ਮੰਨਣੀ ਪੈਣੀ ਹੈ। ਗੁਰਬਾਣੀ ਨਾ ਪੜ੍ਹਨ ਨਾ ਕੱਖ ਨਹੀਂ ਹੋਣਾ ਜਿਨ ਚਿਕਰ ਸ਼ਬਦ ਦੀ ਕਮਾਈ ਨਹੀਂ ਕਰਦੇ। ਗੁਰ ਕਾ ਐਸਾ ਅੰਮ੍ਰਿਤ ਭਈ ਹੁਕਮ ਲੱਗੇ ਜਿਸ ਉਹਨਾਂ ਨੂੰ ਜਿਸ ਵੇਲੇ ਰੇਤਾ 'ਚ ਕੁੱਟੇਗਾ ਬੁਰੀ ਤਰ੍ਹਾਂ, ਫਿਰ ਉਹਨਾਂ ਨੂੰ ਅੰਦਰ ਲਿਆ ਕੇ ਸੁੱਟ ਕੇ ਅਤੇ ਫਿਰ ਤੱਤੀ ਤਵੀ ਤਾਈ ਗਈ, ਰੇਤਾ ਗਰਮ ਕੀਤੀ ਗਈ। ਅੱਜ ਤੇ ਆ ਠੰਡ ਹੋ ਗਈ ਨਾ, ਜ਼ਰਾ ਤਿੰਨ ਚਾਰ ਪਹਿਲਾਂ ਦਿਨ ਦੀ ਗਰਮੀ ਦੇਖੋ। ਲਾਹੌਰ 'ਚ ਉਸ ਵੇਲੇ ਲਾਲ ਕਿਲ੍ਹੇ ਦੇ ਵਿੱਚ ਉਹਨਾਂ ਨੂੰ ਅੰਦਰ ਫਿਰ ਉੱਥੇ ਤੱਤੀ ਤਵੀ ਦੇ ਉੱਤੇ ਚੜ੍ਹਾ ਕੇ, ਬਾਕੀ ਸਭ ਤੁਹਾਨੂੰ ਪਤਾ, ਰੇਤਾ ਪਾ ਕੇ ਕਿਸ ਤਰ੍ਹਾਂ ਫਿਰ ਮਹਾਰਾਜ ਦਾ ਸਰੀਰ ਲੇਕਿਨ ਉਹ ਮਹਾਰਾਜ ਦੇ ਅੰਦਰ ਤੇ ਕਿਉਂ ਉਹ ਕਹਿੰਦਾ ਸੀ ਵੀ ਇਹਨਾਂ ਦੀ ਜਿੰਦ ਨਹੀਂ ਨਿਕਲਦੀ, ਇਹ ਕੀ ਗੱਲ ਹੈ? ਉਹ ਬਾਣੀ 'ਚ ਆਉਂਦਾ ਕਾਹਕ ਵੀਰ ਹਮਰਾ ਕੋ ਤੱਤੀ ਤਵੀ ਤੇ ਬੈਠੇ ਹੁਣ ਉੱਤੇ ਰੇਤਾ ਪਾਈ ਜੋ ਜਾਨ ਫੇਰ ਨਾ ਨਿਕਲੇ। ਕਿਉਂ? ਚੌਥੇ ਪਾਦ ਮੈਂ ਜਾਨ ਕੀ ਜਿੰਦ ਮਨ ਨਾ ਡਿੱਗੈ ਤਨ ਕਾਹੇ ਫਿਰ। ਇਹ ਨਹੀਂ ਵੀ ਉਹ ਆਪਣੀ ਖੁਸ਼ੀ ਨਾਲ ਗਏ ਸੀ ਸਰੋਵਰ 'ਚ ਰਾਵੀ 'ਚ ਨਹਾਉਣ, ਨਹੀਂ, ਅਗਲੀ ਸਦਾ ਸੀ। ਜਿਸ ਵੇਲੇ ਹੱਥ ਸੜਿਆ ਹੋਏ, ਫਲੂਏ ਪਏ ਹੋਣ ਉੱਤੇ ਸੜਨ ਦੇ, ਫਿਰ ਜੇ ਕਿਤੇ ਠੰਡਾ ਪਾਣੀ ਲੱਗ ਜਾਏ ਜਾਨ ਨਿਕਲ ਜਾਂਦੀ। ਉਸ ਵੇਲੇ ਆਟੇ 'ਚ ਹੱਥ ਪਾਈਦੇ ਆ ਹੋਰ ਗਰਮ ਚੀਜ਼ ਆਲੇ ਦੁਆਲੇ ਰੱਖੀ। ਉਹਨਾਂ ਨੂੰ ਇਹ ਸਜ਼ਾ ਮਿਲੀ ਵੀ ਇੰਨੇ ਇਹਨਾਂ ਦੇ ਫਲੂਏ ਆਲੇ ਦੁਆਲੇ ਛਾਲੇ ਪੈ ਗਏ ਆ, ਇਹਨਾਂ ਨੂੰ ਰਾਵੀ 'ਚ ਜਾ ਕੇ ਡੋਬੋ। ਹਿਸਟਰੀ ਉਹ ਸੱਚੀ ਹੈ ਜਿਹੜੀ ਕੋਈ ਇਨਸਾਨ ਮੰਨ ਸਕੇ। ਹੂਬ ਹੂ ਉਹਨਾਂ ਨੂੰ ਗਾਂ ਸਜਾ ਦਿੱਤੀ ਗਈ, ਪਰ ਉਹਨਾਂ ਨੇ ਕਿਹਾ ਮੇਰੇ ਨਾਲ 5 ਸਿੰਘ ਹੋਰ ਕਰ ਦਿਓ। ਅਤੇ ਉਹ ਕਹਿਣ ਲੱਗੇ ਭਾਈ ਮੈਂ ਹੁਣ ਚੁੱਭੀ ਮਾਰ ਜਾਣੀ ਆ, ਮੁੜ ਕੇ ਨਹੀਂ ਆਉਣਾ। ਸਿੰਘਾਂ ਨੂੰ ਦੱਸ ਦਿੱਤਾ। ਉਸ ਵੇਲੇ ਫਿਰ ਉਹ ਪਾਣੀ 'ਚ ਲੋਪ ਹੋ ਗਏ। ਇੰਨੀਆਂ ਸਜ਼ਾਵਾਂ ਖਾ ਕੇ ਉਹ ਜਿਹੜਾ ਕਾਹਦੇ ਲਈ ਖਾਧੀਆਂ, ਚੰਦ ਬ੍ਰਾਹਮਣ ਉਹਨੇ ਅਰਜ਼ੀ ਦੀ। ਤੋ ਬ੍ਰਾਹਮਣਵਾਦ, ਕਿਉਂਕਿ ਆ ਵਾਰ ਲੱਗਦੀ ਸੀ ਰੋਜ਼, ਔਰ ਅਸੀਂ ਰੋਜ਼ ਵਾਰ ਵੱਢਦੇ ਹਾਂ, ਅਸੀਂ ਵੀ ਐਸੇ ਨਿਮਕ ਹਰਾਮ ਸਿੱਖ ਹਾਂ, ਸਾਰੀ ਸਿੱਖੀ ਜੋ ਰੀਤਾਂ ਮਨ੍ਹਾ ਕੀਤੀਆਂ ਗਈਆਂ ਬ੍ਰਾਹਮਣਵਾਦ ਦੀਆਂ, ਅਸੀਂ ਉਹੀ ਕਰੀ ਰਹੇ। ਕੀ ਉਹਨਾਂ ਦੀ ਆਤਮਾ ਸੁਖੀ ਹੋਊਗੀ ਸਿੱਖਾਂ ਦੇ? ਨਾਮ ਕੋਈ ਜਪਦਾ ਨਹੀਂ, ਇਸ ਬੰਨੇ ਕੋਈ ਆਉਂਦਾ ਨਹੀਂ। ਜੋ ਬ੍ਰਾਹਮਣਵਾਦ ਹੈ ਸਾਰੇ ਗੁਰਦੁਆਰਿਆਂ 'ਚ ਬੜਿਆ, ਅਰਦਾਸਾਂ 'ਚ ਬੜਿਆ, ਇਹਨਾਂ ਦੇ ਸਾਰਿਆਂ ਜੋ ਬ੍ਰਾਹਮਣਵਾਦ 'ਚ ਰੀਤਾਂ, ਸੰਕ੍ਰਾਂਤ ਮਨਾਉਣਾ, ਦਿਨ ਮਨਾਉਣੇ, ਆ ਜੋ ਮੱਸਿਆ ਸੰਕ੍ਰਾਂਤ, ਜੋ ਗੁਰਦੁਆਰਿਆਂ 'ਚ ਬੁੱਤ ਪ੍ਰਸਤੀ ਹੋ ਰਹੀ ਹੈ, ਆ ਵਾਰ ਉਸ ਵੇਲੇ ਲਾਉਣੀ ਸ਼ੁਰੂ ਕੀਤੀ। ਔਰ ਐਸੀ ਮਹੱਲੇ ਪਹਿਲੇ ਔਰ ਦੂਜੇ ਦੀ ਵਾਰ ਹੈ, ਉਹਨਾਂ ਨਾਲ ਵਾਰ ਦੀ ਪੌੜੀ ਰੱਖੀ ਬਾਬੇ ਨਾਨਕ ਨਾ।
ਜਿਸ ਨੂੰ ਹੁਕਮ ਮਨਾਏ ਸੀ,
ਹੁਕਮ ਮਨਾਏ ਸੀ,
ਹੁਕਮ ਕਲੀਅਰ ਹੋ ਗਿਆ। ਸ਼ਬਦ ਦਾ ਜਾਪ, ਸ਼ਬਦ ਦੀ ਕਮਾਈ, ਨਾਮ ਜਪਣਾ, ਐਸ ਹੁਕਮ ਚ ਆਉਣਾ।
ਜਿਸ ਨੂੰ ਹੁਕਮ ਮਨਾਏ ਸੀ,
ਸਮਝ ਲਓ ਵੀ ਲੰਗਰ ਦੀ ਸੇਵਾ ਹੈ ਕਿ ਛਿੱਤਰ ਝਾੜਨ ਦੀ ਸੇਵਾ, ਜਾਂ ਤੱਪੜ ਵਿਛਾਉਣ ਦੀ ਸੇਵਾ, ਜਾਂ ਗੁਰਦੁਆਰਿਆਂ 'ਚ ਜੋ ਸੇਵਾ ਹੋ ਰਹੀ ਸਿੱਖ ਕਰੀ ਜਾ ਰਹੇ, ਆਪਣਾ ਟਾਈਮ ਨਾਸ ਕਰ ਰਹੇ ਨੇ। ਬਾਬਾ ਨਾਨਕ ਕਿੱਧਰ ਲਾ ਰਿਹਾ?
ਜਿਸ ਨੂੰ ਹੁਕਮ ਮਨਾਏ ਸੀ,
ਐਸਾ ਹੁਕਮ ਜਿਹਦੇ 'ਚ ਅੰਮ੍ਰਿਤ ਅੰਦਰੋਂ ਮਿੱਠਾ ਮਿਲਣਾ ਸੀ, ਐਸਾ ਉਸ ਹੁਕਮ ਵੱਲ ਲੱਗਣਾ ਸੀ। ਛੱਡਿਆ ਸੀ ਮੱਝ ਦੇ ਥਣਾਂ ਨੂੰ, ਜਾ ਪਿਆ ਝੋਟੇ ਥੱਲੇ। ਲੰਗਰ ਕੀ ਹੈ?
ਲੰਗਰ ਚਲੇ ਗੁਰ ਸ਼ਬਦ, ਲੰਗਰ ਚਲੇ ਗੁਰ ਸ਼ਬਦ।
ਸ਼ਬਦ ਦਾ ਜਾਪ ਤੇ ਕਰਨਾ ਨੀ, ਉਹ ਲੰਗਰ ਭੁੱਖਿਆਂ ਤੇ ਖਿਲਾਉਣਾ ਨੀ, ਰੱਜਿਆਂ ਦੀ ਬਦਹਜ਼ਮੀ ਕਰਨੀ। ਔਰ ਉਹ ਸਾਰੀ ਸੁਸਾਇਟੀ ਜਿੰਨੀ ਹੈ ਸਾਰਾ ਟਾਈਮ ਹੀ ਲੰਗਰ, ਔਰ ਲੰਗਰ ਐਡਾ ਪਵਿੱਤਰ ਜੀ, ਦੋ ਟੁਕੜੇ ਮੈਨੂੰ ਵੀ ਦੇ ਦਿਓ, ਮੈਂ ਘਰ ਲੈ ਜਾ ਕੇ ਬੱਚਿਆਂ ਦੇ ਮੁੱਖ ਵੀ ਲਾਵਾਂਗਾ। ਉਹ ਤੂੰ ਬੱਚਿਆਂ ਨੂੰ ਸ਼ਬਦ ਜਪਣਾ ਸਿਖਾ
ਵੀ ਜਿਸ ਨੂੰ
ਨਿਸ਼ਾਨੀ ਹੈ ਕਿਰਪਾ ਦੀ, ਸੋ ਜਨ ਰਸਨਾ ਨਾਮ
ਪਿਆਰਾ, ਜਿਸ ਨੂੰ ਹੁਕਮ ਮਨਾਏ ਸੀ, ਸਾਹਿਬ ਹੋਏ ਦਿਆ।
ਸ਼ਬਦ ਚੌਂਕੀ ਵਿੱਚ ਦੱਸਿਆ ਸੀ ਵੀ ਬਾਬਾ ਨਾਨਕ ਜਾਣਦਾ ਨਾ ਹੀ ਨਹੀਂ ਲੈਂਦਾ। ਦੁਨੀਆਂ ਦੇ ਕ੍ਰਾਈਸਟ ਆਇਆ, ਮੁਹੰਮਦ ਸਾਹਿਬ ਆਏ, ਕ੍ਰਿਸ਼ਨ ਆਏ, ਸਾਰੇ ਚਲੇ ਗਏ, ਕੋਈ ਨਾਮ ਨਿਸ਼ਾਨ ਨਹੀਂ ਉਹਨਾਂ ਦਾ। ਉਹ ਬਾਬਾ ਨਾਨਕ ਸਿੱਖਾਂ ਕੋਲ ਹੀ ਬੈਠਾ, ਰੋਜ਼ ਹੀ ਵਾਰ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕਰ ਰਿਹਾ। ਪੌੜੀ ਬਾਬੇ ਨਾਨਕ ਦੀ ਹੈ, ਜਿਸ ਨੂੰ ਸਾਹਿਬ